ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਆ, ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋਆ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਆ, ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋਆ, ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ, ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ, ਜਿਨ ਥਾਪੀ ਬਿਧ ਜਾਣੈ ਸੋਈ, ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ, ਜਿਨ ਥਾਪੀ ਬਿਧ ਜਾਣੈ ਸੋਈ, ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਧਰਮਾਂ ਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾ, ਤੁਮ ਧਨ ਧਨੀ ਉਦਾਰ ਤਿਆਗੀ, ਸ੍ਰਵਨਨ ਸੁਨੀਅਤ ਸੁਜਸ ਤੁਮਾਰ, ਮੰਗੋ ਕਾਏ ਰੰਕ ਸਭ ਦੇਖੋ, ਤੁਮਹੀਂ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ बिपसु धम्मा तिनको कृपा भई है अपार। कह कबीर तुम समरथ दाते चार पदार्थ देत न बार। हमें अवगुण भरे एक गुण नाही अमृत छाड़ बिखै बिख खाई। माया मोह परम पै भूले सुतदारा स्यों प्रीत लगाई। एक उत्तम पंथ सुनियो गुरु संगत तेह मेनंत जम त्रास मिटाई। एक अरदास पाठ कीरत की गुर रामदास राखो शरणाई। बेशुमार अथाय गंत अतुले ज्यों बुलावो त्यों नानक दास बोले। जागदी जोत जहरा जहूर हाजरा हजूर सर्व कला भरपूर। चवर छतर तख्त दे मालक जुगो जुग अटल सतगुरु। धन 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 श्री गुरु ग्रंथ साहिब जी की पावन हजूरी अंदर गुरुद्वारा मंजी साहिब दीवान हाल विखे तथा समुचे देश अते विदेशों के अंदर जिथे जिथे भी गुरु प्यारियां संगतां गुरु नानक नाम लेवा शरदालू बड़ी श्रद्धा ते प्रेमा भगती दे नाल गुरु पातशाह जी दे पावन हुक्म दी विचार श्रवण करन वास्ते जुड़ बैठे हो। भाई सब तो पहला गुरु पातशाह दी बख्शी हुई फतेह गजाओ। वाहिगुरु जी का खालसा वाहिगुरु जी की फतेह। भावें गुरु की इत्थे अपार कृपा है जिनेक जग्यासु जिनेक प्रेमी गुरु दरबार विच हाजरी भरते हैं बड़े ही एकागर चित होके शांत चित होके जुड़ते। पर फिर भी दास कई बारी प्रेरणा करया करदे भाई जे गुरु कोलो कुछ प्राप्त करना होवे जे गुरु अगे झोड़ी अड्डी है कुछ गुरु तो लेना होवे ते लैण दी जाच जरूर सीखो। और वो सीखण किधरे बाहर नहीं जाना धन गुरु ग्रंथ साहिब ही सिखा देंदे। तुसी आखोगे वो किस तरह गुरु ग्रंथ साहिब जी सानू ये प्रेरणा करते ने सिख्या देंदे ने। होए कातर मिलो मेरे भाई होए एकातर मिलो मेरे भाई। बोलो होए एकातर मिलो मेरे। कैसी मिठी प्यारी प्रेरणा है मेरे भाई। ये भाई शब्द बड़ा स्नेह पूर्वक इहदे विच बहुत प्यार भरिया होया है ते सानू सारिया नू गुरु पातशाह भाई कह के पुकार। ना इत्थे किसे अमीर दा ना गरीब दा ना वड्डे दा ना छोटे दा ना इस्त्री दा ना पुरुष दा कोई वितकरा विथ नहीं। सारिया नू गुरु ग्रंथ साहिब जी कह रहे ने भाई होए एकातर मिलो मेरे भाई होए एकातर मिलो मेरे भाई। कोई व्याख्या करने की लोड़ नहीं तुसी समझ गए गुरु जी ने की क्या पाई। कट्ठे होवो तुसी आखोगे जी कट्ठे ते हो गए हैं फिर जे कट्ठे हो गए ते मिल के बैठो। मिल के बैठन का मतलब है जुड़ के बैठो ਕੋਈ ਹੋਰ ਕਿਸੇ ਪਾਸੇ ਧਿਆਨ ਨਾ ਦਿਓ। ਜੇ ਇਹ ਵੀ ਦੋਵੇਂ ਕੰਮ ਕਰ ਲਏ ਨੇ ਤਾਂ ਇੱਕ ਤੀਜਾ ਕੰਮ ਵੀ ਕਰੋ, ਉਹ ਕਿਹੜਾ? ਦੁਬਦਾ ਦੂਰ ਕਰੋ ਲਿਵਲਾਏ, ਦੁਬਦਾ ਦੂਰ ਕਰੋ ਲਿਵਲਾਏ, ਦੁਬਦਾ ਦੇ ਅਖਰੀ ਅਰਥ ਤੁਸੀਂ ਜਾਣਦੇ ਹੋ। ਇੱਕੋ ਸਮੇਂ ਮਨ ਦਾ ਦੋ ਪਾਸੇ ਲੱਗੇ ਰਹਿਣਾ, ਇਹਨੂੰ ਦੁਬਦਾ ਕਹਿੰਦੇ। ਬੈਠਣਾ ਗੁਰੂ ਕੀ ਹਜ਼ੂਰੀ ਵਿੱਚ, ਖਿਆਲ ਘਰ ਦਾ ਕਰਨਾ, ਬੈਠਣਾ ਗੁਰੂ ਕੇ ਸ਼ਬਦ ਦੀ ਵਿਚਾਰ ਸੁਣਨ ਵਾਸਤੇ, ਵੇਖੀ ਜਾਣਾ ਕੌਣ ਆਇਆ, ਕਿਸਨੇ ਮੱਥਾ ਟੇਕਿਆ, ਕਿਹਦੀ ਪੱਗ ਕਿਹੋ ਜਿਹੀ, ਕਿਹਦਾ ਦੁਪੱਟਾ ਕਿਹੋ ਜਿਹਾ, ਬਹੁਤੇ ਲੋਕ ਇਹੀ ਵੇਖੀ ਜਾਣ। ਅਤੇ ਯਾਦ ਰੱਖੋ, ਸਾਰੇ ਬਜ਼ੁਰਗ ਕਿਹਾ ਕਰਦੇ ਸਨ, ਦੁਬਦਾ ਮੇਂ ਦੋਨੋਂ ਗਏ। ਜਿਹੜਾ ਬੰਦਾ ਦੁਬਦਾ ਵਿੱਚ ਪਿਆ ਰਹੇਗਾ, ਉਹਦੇ ਦੋਵੇਂ ਪੱਖ ਗਏ। ਨਾ ਉਹਨੇ ਘਰ ਦਾ ਕੁਝ ਸਵਾਰਿਆ, ਨਾ ਇੱਥੋਂ ਆ ਕੇ ਕੁਝ ਲਿਆ, ਫਿਰ ਦੁਬਦਾ ਦੂਰ ਕਿਵੇਂ ਹੋਵੇਗੀ? ਅਗਲੀ ਗੱਲ ਧਿਆਨ ਨਾਲ ਸਮਝ ਲਓ, ਦੁਬਦਾ ਦੂਰ ਕਰੋ ਲਿਵਲਾਏ, ਦੁਬਦਾ ਦੂਰ ਕਰੋ ਲਿਵਲਾਏ। ਲਿਵ ਕਹਿੰਦੇ ਨੇ ਸੁਰਤੀ ਨੂੰ, ਲਿਵ ਕਹਿੰਦੇ ਨੇ ਬਿਰਤੀ ਨੂੰ, ਲਿਵ ਕਹਿੰਦੇ ਨੇ ਧਿਆਨ ਨੂੰ। ਇਹ ਦੂਰ ਦੁਬਦਾ ਹੋਵੇਗੀ ਜੇ ਲਿਵ ਲਾਓਗੇ। ਬਸ ਜਿਹੜੇ ਲਿਵ ਲਾ ਲੈਣਗੇ ਨਾ, ਉਹਨਾਂ ਦਾ ਭਾਂਡਾ ਹੋ ਜਾਏਗਾ ਸਿੱਧਾ, ਅਤੇ ਜਿਨ੍ਹਾਂ ਦਾ ਭਾਂਡਾ ਸਿੱਧਾ ਹੋ ਜਾਏਗਾ, ਉਹਨਾਂ ਦੇ ਹਿਰਦੇ ਰੂਪੀ ਬਰਤਨ ਵਿੱਚ ਫਿਰ ਗੁਰੂ ਕਾ ਉਪਦੇਸ਼ ਐਨ ਪਵੇਗਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਇੱਕ ਫੈਸਲਾ ਕਮਾਲ ਦਾ, ਇਹ ਤਾਂ ਫਰਮਾਉਂਦੇ ਨੇ, ਉਂਦੇ ਭਾਂਡੇ ਕੱਛ ਨਾ ਸਮਾਵੇ, ਸੀਧੇ ਅੰਮ੍ਰਿਤ ਪਰੇ ਨਿਹਾਰ। ਜਿਨ੍ਹਾਂ ਦਾ ਬਰਤਨ ਉਲਟਾ ਹੋਵੇਗਾ, ਉਹਦੇ 'ਚ ਕੁਛ ਬੂੰਦ ਨਹੀਂ ਪੈਣੀ, ਅਤੇ ਜਿਨ੍ਹਾਂ ਦਾ ਬਰਤਨ ਸਿੱਧਾ ਹੋਵੇਗਾ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਅੰਮ੍ਰਿਤ ਉਪਦੇਸ਼ ਵਸੇ। ਪਰ ਲਿਵ ਲਾਉਣੀ ਕਿੱਥੇ ਹੈ? ਕਿਸੇ ਮਨੁੱਖ 'ਤੇ ਲਿਵ ਨਹੀਂ ਲਾਉਣੀ, ਕਿਸੇ ਮੂਰਤੀ 'ਤੇ ਲਿਵ ਨਹੀਂ ਲਾਉਣੀ, ਕਿਸੇ ਮਾਲਾ ਦੇ ਮਣਕਿਆਂ 'ਤੇ ਲਿਵ ਨਹੀਂ ਲਾਉਣੀ। ਹਰ ਨਾਮੇ ਕੇ ਹੋਵੋ ਜੋੜੀ, ਹਰ ਨਾਮੇ ਕੇ ਹੋਵੋ ਜੋੜੀ। ਜੋੜੀ ਸ਼ਬਦ ਵੀ ਤੁਸੀਂ ਆਮ ਵਰਤਦੇ ਹੋ, ਫਲਾਣੇ ਦੀ ਫਲਾਣੇ ਨਾਲ ਬੜੀ ਜੋੜੀ ਹੈ, ਫਲਾਣਾ ਫਲਾਣੇ ਦਾ ਜੋੜੀਦਾਰ ਹੈ। ਇੱਥੇ ਆ ਕੇ ਤਾਂ ਭਾਈ ਹਰੀ ਨਾਮ ਦੇ ਜੋੜੀਦਾਰ ਬਣਨਾ, ਅਤੇ ਗੁਰਮੁਖ ਬੈਸੋ ਸਫਾ ਵਿਛਾਏ, ਗੁਰਮੁਖ ਬੈਸੋ ਸਫਾ ਵਿਛਾਏ। ਗੁਰਮੁਖ ਗੁਰੂ ਵੱਲ ਮੂੰਹ ਕਰਕੇ ਬੈਠੋ, ਭਾਈ ਅਸੀਂ ਗੁਰੂ ਦੀ ਗੱਲ ਸੁਣਨ ਆਏ ਹਾਂ, ਗੁਰੂ ਦੀ ਗੱਲ ਕਰਨ ਆਏ ਹਾਂ, ਇੱਥੇ ਹੋਰ ਕੋਈ ਗੱਲ ਨਾ ਸੁਣਨੀ ਹੈ ਅਤੇ ਨਾ ਕਰਨੀ ਹੈ। ਫਿਰ ਕੀ ਹੋਵੇਗਾ? ਜਿਹੜੇ ਤੁਹਾਨੂੰ ਵੇਖ ਕੇ ਇੱਥੇ ਆਉਣਗੇ ਬੈਠਣਗੇ, ਉਹ ਵੀ ਆਉਂਦਿਆਂ ਸਾਰ ਜੁੜ ਜਾਣਗੇ। ਲਓ ਅੱਜ ਦਾ ਪਾਵਨ ਸ਼ਬਦ, ਜੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ, ਉਹਦੀ ਵਿਚਾਰ ਕਰਨੀ। ਸ਼ਬਦ ਅਲਾਣੀਆਂ ਵਿੱਚੋਂ ਹੈ। ਅਲਾਣੀਆਂ ਇੱਕ ਬਾਣੀ ਦਾ ਨਾਮ ਵੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਥੇ ਘੋੜੀਆਂ ਵੀ ਹਨ ਅਤੇ ਅਲਾਣੀਆਂ ਵੀ ਹਨ, ਇੱਥੇ ਸੱਦ ਵੀ ਹੈ। ਇੱਥੇ ਹਰ ਤਰ੍ਹਾਂ ਦੀ ਸਿੱਖਿਆ ਗੁਰੂ ਕੇ ਸਿੱਖ ਨੂੰ ਦਿੱਤੀ ਗਈ ਹੈ, ਕਿਉਂਕਿ ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਹੈ। ਤਾਂ ਮੇਰੇ ਪਾਤਸ਼ਾਹ ਨੇ ਹਰ ਪੱਖ ਨੂੰ ਧਿਆਨ ਵਿੱਚ ਰੱਖਿਆ ਕਿ ਗੁਰੂ ਕੇ ਸਿੱਖ ਨੂੰ ਹਰ ਸਮੇਂ ਲਈ ਤਿਆਰ ਹੋਣਾ ਰਹਿਣਾ ਚਾਹੀਦਾ, ਇਹਨੂੰ ਗਿਆਨ ਹੋਣਾ ਚਾਹੀਦਾ, ਇਹਨੂੰ ਨੌਲੇਜ ਹੋਣਾ ਚਾਹੀਦਾ। ਇਸ ਲਈ ਗੁਰੂ ਅਮਰਦਾਸ ਜੀ ਦੀ ਇੱਕ ਬਾਣੀ ਜਿਸ ਨੂੰ ਅਸੀਂ ਆਮ ਤੌਰ 'ਤੇ ਸੱਦ ਦਾ ਨਾਮ ਦਿੰਦੇ, ਹੈ ਤਾਂ ਉਹ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੋਈ, ਪਰ ਕਿਉਂਕਿ ਉਹਦੇ ਵਿੱਚ ਗੁਰੂ ਅਮਰਦਾਸ ਜੀ ਦੇ ਉਹ ਉਪਦੇਸ਼ ਹਨ ਜਿਹੜੇ ਉਹਨਾਂ ਨੇ ਆਪਣੇ ਸਰੀਰ ਦੇ ਅੰਤ ਸਮੇਂ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਕਹੇ। ਅਤੇ ਗੁਰੂ ਦਾ ਪਰਿਵਾਰ ਸਿਰਫ ਉਹਨਾਂ ਦੇ ਧੀਆਂ ਪੁੱਤਰਾਂ ਤੱਕ ਨਹੀਂ ਹੁੰਦਾ, ਅਸੀਂ ਸਾਰੇ ਗੁਰੂ ਦਾ ਪਰਿਵਾਰ ਹਾਂ। ਮੈਂ ਤਾਂ ਕਈ ਵਾਰੀ ਕਿਹਾ ਕਰਦਾ ਕਿ ਰਾਮ ਕਲੀ ਸੱਦ ਸਿੱਖਾਂ ਲਈ ਵਸੀਅਤਨਾਮਾ ਹੈ। ਵਸੀਅਤ ਸਮਝਿਓ ਨਾ, ਜਿਹੜੀ ਇੱਕ ਪਿਤਾ ਆਪਣੀ ਸੰਤਾਨ ਵਾਸਤੇ ਆਪਣੀ ਜਾਇਦਾਦ ਦੀ ਵੰਡ ਕਰਦਾ ਅਤੇ ਇੱਕ ਵਸੀਅਤ ਲਿਖਾ ਦਿੰਦਾ, ਉਹ ਵਸੀਅਤ ਸਾਨੂੰ ਕਈ ਝਗੜਿਆਂ ਤੋਂ ਝੰਝਟਾਂ ਤੋਂ ਬਚਾ ਲੈਂਦੀ ਹੈ। ਸੱਚਮੁੱਚ ਗੁਰੂ ਅਮਰਦਾਸ ਜੀ ਨੇ ਆਪਣੇ ਅੰਤ ਸਮੇਂ ਜੋ ਬਚਨ ਕਹੇ, ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ, ਕਿਉਂਕਿ ਗੁਰੂ ਅਮਰਦਾਸ ਜੀ ਦੇ ਦੋ ਸਾਹਿਬਜ਼ਾਦੇ ਸਨ ਬਾਬਾ ਮੋਹਣ ਜੀ ਅਤੇ ਮੋਹਰੀ ਜੀ। ਮੋਹਣ ਜੀ ਤਾਂ ਅਵਧੂਤ ਬਿਰਤੀ ਦੇ ਮਾਲਕ ਸਨ, ਮੋਹਰੀ ਜੀ ਗ੍ਰਸਤੀ ਸਨ। ਉਹਨਾਂ ਦੇ ਸਪੁੱਤਰ ਸਨ ਆਨੰਦ ਜੀ ਅਤੇ ਉਹਨਾਂ ਦੇ ਪੁੱਤਰ ਸਨ ਸੁੰਦਰ ਜੀ। ਮੇਰਾ ਕਹਿਣ ਤੋਂ ਮਤਲਬ, ਗੁਰੂ ਪਾਤਸ਼ਾਹ ਨੇ ਸਾਨੂੰ ਹਰ ਜੀਵਨ ਦੇ ਮੋੜ ਲਈ ਐਸੀਆਂ ਪਵਿੱਤਰ ਸਿੱਖਿਆਵਾਂ ਦਿੱਤੀਆਂ ਨੇ, ਅਸੀਂ ਉਹਨਾਂ ਵੱਲ ਧਿਆਨ ਘੱਟ ਦਿੰਦੇ ਹਾਂ, ਪੜ੍ਹ ਜਾਂਦੇ ਹਾਂ ਪਰ ਧਿਆਨ ਘੱਟ ਦਿੰਦੇ। ਜੇ ਧਿਆਨ ਦੇ ਲਈਏ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਮਨਮਤ ਦੇ ਕਰਮ ਮੁੱਕ ਜਾਣਗੇ, ਬਹੁਤ ਸਾਰੇ ਕਰਮ ਕਾਂਡ ਜਿਹੜੇ ਅਸੀਂ ਦੇਖਾ ਦੇਖੀ ਕਰ ਰਹੇ ਹਾਂ, ਕਿਉਂਕਿ ਸਾਡੀ ਆਦਤ ਬਣ ਗਈ ਹੈ ਚਲਤੇ ਕਿ ਪਿੱਛੇ ਚਲੇ ਲੋਗਨ ਕੀ ਭੇਡਾ ਚਾਲ, ਬਈ ਉਹ ਕਰ ਰਹੇ ਨੇ ਅਸੀਂ ਵੀ ਕਰਤਾ, ਉਹ ਕਰ ਰਹੇ ਨੇ ਅਸੀਂ ਵੀ ਕਰਤਾ। ਭਾਈ, ਇਸ ਤੋਂ ਆਪਾਂ ਨੇ ਬਚਣਾ ਹੈ ਅਤੇ ਗੁਰੂ ਕੀ ਮੱਤ ਨੂੰ ਸਮਝਣਾ। ਸਮਾਂ ਸੰਖੇਪ ਹੈ, ਸ਼ਬਦ ਦੇ ਚਾਰ ਪਦ ਹਨ, ਭਾਈ ਸਾਹਿਬ ਪੜ੍ਹਨਗੇ, ਮੈਂ ਉਹਦੀ ਅਖਰੀ ਵਿਚਾਰ ਵੀ ਕਰਾਂਗਾ। ਹਾਂ, ਨਾਲ ਨਾਲ ਜਿੱਥੇ ਕੋਈ ਸਿਧਾਂਤਕ ਨੁਕਤਾ ਖੋਲ੍ਹਣ ਵਾਲਾ ਹੋਵੇਗਾ ਉੱਥੇ ਜ਼ਰਾ ਹੋਰ ਆਪਾਂ ਸਮਾਂ ਦੇਵਾਂਗੇ। ਲਓ, ਭਾਈ ਸਾਹਿਬ ਉਚਾਰਨ ਕਰਦੇ ਨੇ, ਵਡਹੰਸ ਮਹਿਲਾ ਪਹਿਲਾ। ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਬਿੰਤੋ ਵਡਹੰਸ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ।
ਸਤਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਆ।
ਇੱਥੇ ਜਿਨ ਦੇ ਨੰਨੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਜਿਸ ਨੇ। ਇਹ ਸਿਆਰੀ ਬੋਲੀ ਨਹੀਂ ਜਾ ਸਕਦੀ। ਮੈਂ ਇੱਕ ਬੜੀ ਨਿਮਰਤਾ ਨਾਲ ਬੇਨਤੀ ਕਰਾਂ, ਕੋਈ ਗੁੱਸਾ ਨਾ ਕਰਿਓ, ਕਿਉਂਕਿ ਮੈਂ 40 ਸਾਲ ਤੇ ਵਿਦਿਆਰਥੀ ਪੜ੍ਹਾਉਂਦਾ ਰਿਹਾ ਅਤੇ ਆਪਣੇ ਜੀਵਨ ਦਾ ਬਹੁਤ ਲੰਬੇਰਾ ਸਮਾਂ ਆਪਣੀ ਟੀਮ, ਜਿਹਦੇ ਵਿੱਚ ਸਰ ਹਰਿਮੰਦਰ ਸਿੰਘ ਜੀ ਬੰਬੇ ਵਾਲੇ, ਪ੍ਰਿੰਸੀਪਲ ਬਲਜੀਤ ਸਿੰਘ, ਪ੍ਰਿੰਸੀਪਲ ਧਰਮ ਸਿੰਘ ਅੱਜ ਕੱਲ੍ਹ ਆਸਟ੍ਰੇਲੀਆ ਚਲੇ, ਪ੍ਰਿੰਸੀਪਲ ਹਰਭਜਨ ਸਿੰਘ, ਮਨਿੰਦਰ ਪਾਲ, ਇਹ ਸਾਡੀ ਇੱਕ ਟੀਮ ਸੀ। ਇਸ ਟੀਮ ਦੇ ਨਾਲ ਸਾਡਾ ਇੱਕ ਯਤਨ ਸੀ, ਕਿਉਂਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨ, ਮੈਨੂੰ ਚੇਤੇ ਨਹੀਂ ਰਹਿੰਦਾ, ਇਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਪਾਠ ਬੋਧ ਸਮਾਗਮ ਕੀਤਾ ਸੀ, ਜਿਹਦੇ ਵਿੱਚ ਸਾਡੇ ਸਤਿਕਾਰਯੋਗ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਅਤੇ ਹੋਰ ਬਹੁਤ ਸਾਰੇ ਸਿੰਘ ਸਾਹਿਬਾਨ ਸ਼ਾਮਲ ਹੋਏ। ਮੈਂ ਵੀ ਐਜ਼ ਏ ਵਿਦਿਆਰਥੀ ਸ਼ਾਮਲ ਹੋਇਆ ਸੀ। ਉਹ ਉਪਰਾਲਾ ਸੀ ਗਿਆਨੀ ਮੇਵਾ ਸਿੰਘ ਜੀ ਦਾ, ਉਹ ਉਪਰਾਲਾ ਸੀ ਕੇਂਦਰੀ ਸਿੰਘ ਸਭਾ ਦੇ ਸਕੱਤਰ ਗਿਆਨੀ ਗੁਰਦਿੱਤ ਸਿੰਘ ਜੀ ਦਾ, ਸਰ ਹੁਕਮ ਸਿੰਘ ਜੀ ਦਾ, ਇਹ ਉਹਨਾਂ ਦਾ ਪਰਉਪਕਾਰ ਸੀ ਕਿ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਨਹੀਂ ਜੁੜਦੇ, ਸਾਡੇ ਅੰਦਰੋਂ ਇਹ ਵਹਿਮ, ਇਹ ਭਰਮ, ਇਹ ਅੰਧੇਰਾ ਨਹੀਂ ਜਾ ਸਕਦਾ। ਉਹ ਐਸਾ ਉਪਰਾਲਾ ਇਸ ਸਥਾਨ 'ਤੇ ਹੋਇਆ ਸੀ, ਮੈਂ ਗਿਣਤੀ ਤਾਂ ਨਹੀਂ ਕਰ ਸਕਦਾ, ਪਰ ਕੋਈ ਜਗ੍ਹਾ ਹੀ ਨਹੀਂ ਸੀ ਹੁੰਦੀ, ਇੰਨੀ ਸੰਗਤ ਜੁੜਦੀ ਸੀ। ਇੱਕ ਇੱਕ ਅੱਖਰ ਬਾਣੀ ਦਾ ਪੜ੍ਹਿਆ ਅਤੇ ਵਿਚਾਰਿਆ ਗਿਆ, ਉਹ ਲਹਿਰ ਚੱਲ ਗਈ। ਫਿਰ ਦੂਜਾ ਪਾਠ ਬੋਧ ਸਮਾਗਮ ਰਾਮਗੜੀਆ ਸ੍ਰੀ ਗੁਰੂ ਸਿੰਘ ਸਭਾ ਹੋਇਆ, ਫਿਰ ਤੀਜਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਹੋਇਆ, ਫਿਰ ਸ਼੍ਰੋਮਣੀ ਕਮੇਟੀ ਨੇ ਤਾਂ ਥੋੜ੍ਹਾ ਜਿਹਾ ਆਪਣਾ ਕੰਮ ਹੋਰ ਰੁਝੇਵਿਆਂ ਕਰਕੇ ਠੰਡਾ ਕਰ ਲਿਆ, ਪਰ ਆਪਾਂ ਚੱਲਦੇ ਰਹੇ। ਬਹੁਤ ਸਾਰੇ ਪਾਠ ਬੋਧ ਸਮਾਗਮ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਏ, ਉਹਦਾ ਸੰਗਤਾਂ ਨੂੰ ਬਹੁਤ ਲਾਭ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਲੱਖੀ ਸ਼ਾਹ ਬਣਜਾਰਾ ਹਾਲ ਵਿੱਚ ਵੀ 2-3 ਗੀਤੇ, ਹਰਗੋਬਿੰਦ ਇਨਕਲੇਵ ਜਮਨਾ ਪਾਰ ਵਾਲਿਆਂ ਨੇ ਛੋਟੀ ਜਿਹੀ ਕਲੋਨੀ 'ਚ ਬਹੁਤ ਵੱਡਾ ਉਪਰਾਲਾ ਕੀਤਾ, ਮੈਂ ਗਿਣ ਕੇ ਨਹੀਂ ਦੱਸ ਸਕਦਾ। ਮੇਰਾ ਮਤਲਬ ਇਹਦੇ ਨਾਲ ਗੁਰਬਾਣੀ ਦੀ ਵਿਚਾਰ ਦੀ ਇੱਕ ਲਹਿਰ ਚੱਲੀ, ਉਹਦਾ ਲਾਭ ਹੋਇਆ, ਅਤੇ ਉਹਦਾ ਸਦਕਾ ਹੁਣ ਆ ਸਹਿਜ ਪਾਠ ਚੱਲ ਰਹੇ ਨੇ, ਜਿਹਨੂੰ ਸੁਣ ਸੁਣ ਕੇ ਸੰਗਤਾਂ ਨਿਹਾਲ ਵੀ ਹੋ ਰਹੀਆਂ ਨੇ, ਪ੍ਰੇਰਨਾ ਵੀ ਲੈ ਰਹੀਆਂ ਨੇ, ਅਤੇ ਪਾਠ ਕਰਨਾ ਸਿੱਖ ਵੀ ਲਈਆਂ ਨੇ। ਮੇਰਾ ਮਤਲਬ ਪਾਠ ਕਰਨ, ਵਿਚਾਰ ਕਰਨ ਦੇ ਨਾਲ ਸਾਨੂੰ ਪਤਾ ਲੱਗੇਗਾ, ਕਿਉਂਕਿ ਗੁਰੂ ਪਾਤਸ਼ਾਹ ਨੇ ਤਾਂ ਪਰਉਪਕਾਰ ਕਰ ਦਿੱਤਾ, ਉਹਨਾਂ 'ਤੇ ਫਰਮਾਇਆ, ਭਾਈ ਗੁਰਸਾਗਰ ਰਤਨੀ ਭਰ ਪੂਰੇ, ਗੁਰਸਾਗਰ ਰਤਨੀ ਭਰ ਪੂਰੇ, ਗੁਰਸਾਗਰ। ਇਹ ਤਾਂ ਰਤਨਾਂ ਨਾਲ ਭਰਪੂਰ ਹੈ ਗੁਰੂ ਸਾਗਰ। ਪਾਤਸ਼ਾਹ ਸਾਨੂੰ ਜਾਣਕਾਰੀ ਕਰਾ ਰਹੇ ਨੇ, ਜਿਨ ਜਗ ਥਾਪ ਬਤਾਇਆ, ਜਿਨ ਦੇ ਨੰਨੇ ਨੂੰ ਸਿਆਰੀ ਹੈ। ਕੁਝ ਮਾਤਰਾ ਐਸੀਆਂ ਨੇ ਜਿਹੜੀਆਂ ਉਚਾਰਨਾਤਮਕ ਨੇ, ਕੁਝ ਅਰਥਾਤਮਕ ਨੇ। ਜਿਹੜੀਆਂ ਅਰਥਾਤਮਕ ਨੇ ਉਹਨਾਂ ਨੂੰ ਕੋਈ ਵੀ ਪਾਠ ਕਰਨ ਵਾਲਾ ਪੂਰਨ ਤੌਰ 'ਤੇ ਉਚਾਰਨ ਨਹੀਂ ਕਰ ਸਕਦਾ। ਹੁਣ ਜਿਨ ਦੇ ਨੰਨੇ ਨੂੰ ਸਿਆਰੀ ਹੈ, ਇਹਦਾ ਮਤਲਬ ਹੈ ਜਿਸ ਪਰਮਾਤਮਾ ਨੇ ਜੱਗ, ਇਸ ਜੱਗ ਨੂੰ, ਜੱਗ ਦੇ ਗਗੇ ਨੂੰ, ਔਂਕੜੇ ਜਗਤ ਸੰਸਾਰ ਬਣਾਇਆ, ਥਾਪ, ਥਾਪ ਦੇ ਪੱਪੇ ਨੂੰ ਸਿਆਰੀ, ਥਾਪ ਕੇ ਸਿਰਜ ਸਮਾਇਆ, ਸਿਰਜ ਦੇ ਜੱਜੇ ਨੂੰ ਸਿਆਰੀ, ਸਿਰਜ ਕੇ ਫਿਰ ਉਹਨੇ ਆਪਣੇ ਵਿੱਚ ਇਹਨੂੰ ਲੀਨ ਵੀ ਕਰ ਲਿਆ। ਕਮਾਲ ਦੀ ਗੱਲ, ਜਦੋਂ ਉਹਦੀ ਮੌਜ ਹੁੰਦੀ ਹੈ ਉਹ ਇਹਦੀ ਰਚਨਾ ਕਰਦਾ, ਜਦੋਂ ਉਹਦੀ ਮੌਜ ਹੁੰਦੀ ਆਪਣੇ ਵਿੱਚ ਲੀਨ ਵੀ ਕਰ ਲੈਂਦਾ। ਰੋਜ਼ ਤੁਸੀਂ ਪੜ੍ਹਦੇ ਹੋ, ਜਦੋਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਮੌਜ ਹੁੰਦੀ ਹੈ ਉਹ ਕੀ ਕਰਦਾ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ, ਜਿਨ ਜਗ ਸਿਰਜ ਸਮਾਇਆ। ਉਹ ਸਾਹਿਬ ਨੂੰ ਜੇ ਜਾਣਨਾ ਹੋਵੇ, ਉਹਦੇ ਦਰਸ਼ਨ ਕਰਨੇ ਹੋਣ ਤਾਂ ਕਿੱਥੋਂ ਕਰੀਏ। ਪਾਤਸ਼ਾਹ ਕਹਿੰਦੇ ਸਾਹਿਬ ਕੁਦਰਤ ਜਾਣੋ ਵਾ ਸੋ ਸਾਹਿਬ, ਉਹ ਮਾਲਕ ਕੁਦਰਤ ਦੇ ਵਿੱਚੋਂ ਜਾਣਿਆ ਜਾਂਦਾ, ਸਾਨੂੰ ਨਜ਼ਰ ਨਹੀਂ ਆਉਂਦਾ ਕੁਦਰਤ ਵਿੱਚ, ਖਿਮਾ ਕਰਨਾ। ਬਾਬੇ ਨਾਨਕ ਜੀ ਨੂੰ ਨਜ਼ਰ ਆਇਆ, ਉਹਨਾਂ ਨੇ ਤਾਂ ਹੀ ਲਿਖਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਉਹਨਾਂ ਨੂੰ ਕੁਦਰਤ ਵਿੱਚ ਵਸਦਾ ਨਜ਼ਰ ਆਇਆ। ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਦਾ, ਭਾਈ ਪਰਮਾਤਮਾ ਦੀ ਰਚਨਾ ਵੱਲ ਵੇਖੋ, ਇੱਕ ਫੁੱਲ ਵੇਖੋ, ਫੁੱਲ ਦੀਆਂ ਪੱਤੀਆਂ ਵੇਖੋ, ਉਹਦੀ ਬਨਾਵਟ ਵੇਖੋ, ਫੁੱਲ ਦਾ ਰੰਗ ਵੇਖੋ, ਉਹਦੇ ਉੱਤੇ ਬੈਠੀ ਤਿੱਤਲੀ ਵੇਖੋ, ਤਿੱਤਲੀ ਦੇ ਖੰਭ ਦੇਖੋ, ਖੰਭਾਂ ਦੇ ਰੰਗ ਦੇਖੋ, ਤੁਹਾਡੇ ਮੂੰਹੋਂ ਕੀ ਨਿਕਲੇਗਾ, ਵਾਹ 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 ਵਾਹ। ਆ ਜੇ ਉਹਦੀ ਜਾਣਕਾਰੀ, ਉਹਦੇ ਨਾਲ ਕਿਸੇ ਨੇ ਰੂਹ ਸ਼ਨਾਸੀ ਕਰਨੀ, ਸੰਬੰਧ ਪੈਦਾ ਕਰਨਾ। ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ, ਉਹ ਕੁਦਰਤ ਦੇ ਵਿੱਚੋਂ ਵੇਖਿਆ ਜਾ ਸਕਦਾ, ਪਰ ਵੇਖੇਗਾ ਉਹ ਜਿਹੜਾ ਕੁਦਰਤ ਨਾਲ ਜੁੜੇਗਾ। ਜਿਹੜਾ ਕੁਦਰਤ ਦੇ ਬਣਾਉਣ ਵਾਲੇ ਕਾਦਰ ਨੂੰ ਦੇਖੇਗਾ, ਬਾਣੀ ਤੇ ਸਾਰੇ ਭਰਮ ਦੂਰ ਕਰ ਦਿੰਦੀ। ਬਾਣੀ ਤੇ ਸਾਨੂੰ ਬੜੇ ਪਿਆਰ ਨਾਲ ਕਹਿੰਦੀ ਹੈ, ਲੋਕਾਂ ਭਰਮ ਨਾ ਭੁੱਲੋ ਭਾਈ, ਲੋਕਾਂ ਭਰਮ ਨਾ ਭੁੱਲੋ ਭਾਈ। ਖਾਲਕ ਖਲਕ ਖਲਕ ਮੈਂ ਖਾਲਕ, ਖਾਲਕ ਖਲਕ ਖਲਕ ਮੈਂ ਖਾਲਕ। ਖਾਲਕ ਸ਼ਬਦ ਫਾਰਸੀ ਦਾ ਹੈ, ਜਿਹੜਾ ਖਲਕਤ ਬਣਾਉਣ ਵਾਲਾ ਹੈ। ਖਲਕ ਜੋ ਆਪਾਂ ਬੈਠੇ ਜੋ ਖਲਕਤ ਬਣਾਈ, ਉਹ ਖਲਕਤ ਤੋਂ ਵੱਖਰਾ ਨਹੀਂ। ਜੇ ਲੋਇਕ ਪੰਕਤੀ ਵਿੱਚ ਹੀ ਪਰਮੇਸ਼ਵਰ ਦੇ ਸਰੂਪ ਦੀ ਜਾਣਕਾਰੀ, ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ। ਉਸ ਮਾਲਕ ਨੂੰ ਜੇ ਕਿਸੇ ਨੇ ਵੇਖਣਾ ਤੇ ਉਹਦੀ ਕੁਦਰਤ ਵਿੱਚੋਂ ਜਾਣਿਆ ਜਾਂਦਾ ਹੈ।
ਸੱਚੜਾ ਦੂਰ ਨਾ ਭਾਲੀਐ, ਘੱਟ ਘੱਟ ਸ਼ਬਦ ਪਛਾਣੋ ਆ।
ਆਖਿਆ ਉਹ ਸੱਚੇ ਪਰਮਾਤਮਾ ਨੂੰ ਦੂਰ ਨਾ ਭਾਲੀਐ, ਕਿਧਰੇ ਜੰਗਲ ਵੀ ਜਾਣ ਦੀ ਲੋੜ ਨਹੀਂ, ਕੋਈ ਸਿਰ ਦੇ ਵਿੱਚ ਸਵਾਹ ਪਾਉਣ ਦੀ ਲੋੜ ਨਹੀਂ, ਨਾ ਹੀ ਜਟਾ ਬਣਾਉਣ ਦੀ ਲੋੜ ਹੈ, ਬਲਕਿ ਇਸ ਸੰਸਾਰ ਵਿੱਚ ਰਹਿ ਕੇ ਬਾਬੇ ਨਾਨਕ ਦੇ ਦੱਸੇ ਹੋਏ ਤਰੀਕੇ ਨਾਲ ਚੱਲਣਾ ਪਵੇ। ਬਾਬੇ ਨਾਨਕ ਜੀ ਨੇ ਫਰਮਾਇਆ, ਅੰਜਨ ਮਾਹੇ ਨਿਰੰਜਨ ਰਹੀਐ, ਅੰਜਨ ਮਾਹੇ ਨਿਰੰਜਨ ਰਹੀਐ। ਆਖਿਆ ਦੁਨੀਆਂ ਦੇ ਲੋਕੋ ਐਵੇਂ ਭਟਕੋ ਨਾ, ਨਾ ਇਹਨਾਂ ਜੋਗੀਆਂ ਦੇ, ਨਾ ਇਹਨਾਂ ਭਗਵਿਆਂ ਦੇ, ਨਾ ਇਹ ਫਲਾਣੇ, ਮਤ ਭਟਕੋ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਭਗਵੀ ਕੱਪੜੀ। ਇਹਨੂੰ ਥੋੜ੍ਹਾ ਬਿੰਦਾ ਲਾ ਕੇ ਭਗਵੀ ਕੱਪੜੀ ਪੜ੍ਹਨਾ ਪਵੇਗਾ। ਯੋਗ ਦਾ ਮਤਲਬ ਹੈ ਜੁੜਨਾ, ਯੋਗੀ ਦਾ ਮਤਲਬ ਹੈ ਜੁੜਿਆ ਹੋਇਆ। ਸਿਰਫ ਭਗਵੇ ਕੱਪੜਿਆਂ ਨਾਲ ਜਾਂ ਮੈਲਾ ਵੇਸ ਕਰਨ ਨਾਲ ਯੋਗੀ ਨਹੀਂ ਬਣਿਆ ਜਾ ਸਕਦਾ। ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਹਿ ਉਪਦੇਸ਼। ਹੁਣ ਸਤਿਗੁਰ ਦਾ ਉਪਦੇਸ਼ ਸੁਣ ਲਓ। ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ। ਫਿਰ ਆਖਿਆ ਉਸ ਪਰਮਾਤਮਾ ਨੂੰ, ਸੱਚੜਾ ਦੂਰ ਨਾ ਭਾਲੀਐ, ਉਹਨੂੰ ਦੂਰ ਨਾ ਲੱਭਣ ਜਾਓ, ਉਹ ਤਾਂ ਤੁਹਾਡੇ ਅੰਦਰ ਬੈਠਾ। ਘੱਟ ਘੱਟ ਸ਼ਬਦ ਪਛਾਣੋ ਵਾ, ਘੱਟ ਦੇ ਟੈਕੇ ਨੂੰ ਸਿਹਾਰੀ ਹੈ। ਘੱਟ ਘੱਟ ਵਿੱਚ ਘੱਟ ਘੱਟ ਮੈਂ ਹਰ ਜੂ ਵਸੈ, ਹਰ ਹਿਰਦੇ ਦੇ ਅੰਦਰ, ਹਰ ਸਰੀਰ ਦੇ ਅੰਦਰ ਬੈਠਾ। ਇਹ ਠੀਕ ਹੈ, ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ 'ਤੇ ਕਿਰਪਾ ਹੋ ਗਈ, ਉਹਨਾਂ ਨੇ ਬਾਂਹ ਉਲਾਰ ਕੇ ਆਖਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ। ਸਤਸੰਗ ਮੇਰੇ ਸਾਹਮਣੇ ਜਿਹੜਾ ਮਿਸ਼ਨ ਹੈ ਉਹਨੂੰ ਨੇਪਰੇ ਚੜਾਉਣਾ ਮੇਰੇ ਲਈ ਬਹੁਤ ਜ਼ਰੂਰੀ ਹੁੰਦਾ। ਮੈਂ ਬਹੁਤ ਲੋਕਾਂ ਦੀਆਂ ਗੱਲਾਂ ਸੁਣਦਾ, ਕੋਈ ਆਉਂਦਾ ਜੀ ਆਹ ਕਰਿਓ, ਉਹ ਕਿਉਂ, ਮੈਂ ਹੱਥ ਜੋੜਦਾ, ਨਾ ਕਿਹਾ ਕਰੋ। ਉਹ ਗੱਲਾਂ ਮੇਰੇ 'ਤੇ ਬੜਾ ਅਸਰ ਕਰਦੀਆਂ ਨੇ, ਉਹ ਨਾ ਕਿਹਾ ਕਰੋ। ਇੱਥੇ ਦੇ ਜੋ ਗੁਰੂ ਕੋ ਹੈ ਉਹੀ ਕਹਿ ਦਿਆ ਕਰੋ ਅਤੇ ਉਹੀ ਸੁਣ ਦਿਆ ਕਰੋ। ਪਾਤਸ਼ਾਹ ਜੀ ਕਹਿ ਰਹੇ ਨੇ, ਸੱਚੜਾ ਦੂਰ ਨਾ ਭਾਲੀਐ, ਉਹ ਸੱਚੇ ਪਰਮਾਤਮਾ ਨੂੰ ਕਿਧਰੇ ਦੂਰ ਲੱਭਣ ਜਾਣ ਦੀ ਲੋੜ ਨਹੀਂ। ਘੱਟ ਘੱਟ ਸ਼ਬਦ ਪਛਾਣੋ ਵਾ। ਆ ਜਿਹੜਾ ਮੈਂ ਬੋਲ ਰਿਹਾ ਨਾ, ਇਹ ਉਹਦੇ ਕਰਕੇ ਬੋਲ ਰਿਹਾ। ਜੇ ਤੁਸੀਂ ਸੁਣ ਰਹੇ ਹੋ ਤਾਂ ਉਹਦੇ ਕਰਕੇ ਬੋਲ ਰਹੇ ਹੋ। ਇਦੋਂ ਵੱਧ ਹੋਰ ਕੀ ਪ੍ਰਮਾਣ ਦਿੱਤਾ ਜਾ ਸਕਦਾ? ਉਹ ਜਿਹਦੇ ਵਿੱਚੋਂ ਉਹਦੀ ਜੋਤ ਨਿਕਲ ਜਾਏ ਫਿਰ ਉਹ ਤਰ੍ਹਾਂ ਬੋਲ ਕੇ ਵਿਖਾਏ, ਫਿਰ ਉਹ ਸੁਣ ਕੇ ਵਿਖਾਏ। ਇਦੋਂ ਵੱਡੀ ਹੋਰ ਦਲੀਲ ਕਿਹੜੀ ਦਿੱਤੀ ਜਾਏ? ਕੋਈ ਦਲੀਲ ਦੇਣ ਦੀ ਲੋੜ ਨਹੀਂ। ਘੱਟ ਘੱਟ ਸ਼ਬਦ ਪਛਾਣੋ ਵਾ, ਇੱਥੇ ਸ਼ਬਦ ਦੇ ਅਰਥ ਉਹਦਾ ਹੁਕਮ ਵੀ ਹੈ, ਉਹਦਾ ਵਰਤਣਾ ਵੀ ਹੈ। ਕਿਉਂਕਿ ਬਾਣੀ ਵਿੱਚ ਸ਼ਬਦ ਅੱਖਰ ਕਈ ਰੂਪਾਂ ਵਿੱਚ ਆਉਂਦਾ। ਕਈ ਵਿਚਾਰੇ ਇੱਥੇ ਉਲਝ ਜਾਂਦੇ ਨੇ, ਉਹ ਜੀ ਸ਼ਬਦ ਪੜ੍ਹੀਏ ਕਿ ਸ਼ਬਦ ਪੜ੍ਹੀਏ। ਅਰੇ ਕੋਈ ਐਸੀ ਝੰਝਟ ਵਾਲੀ ਗੱਲ ਨਹੀਂ, ਅਤੇ ਬੋਲੀ ਦੋਸ਼ ਹੈ। ਮੈਂ ਸਵੇਰੇ ਸ਼ਾਹਬਾਦ ਹੁੰਦਾ ਅਤੇ ਰਾਤ ਨੂੰ ਅੰਮ੍ਰਿਤਸਰ ਆ ਜਾਂਦਾ, ਫਿਰ ਅਗਲੇ ਦਿਨ ਦਿੱਲੀ ਚਲਾ ਜਾ। ਮੈਂ ਵੱਖ ਵੱਖ ਬੋਲੀਆਂ ਸੁਣਦਾ। ਜਿਹੜੇ ਗੁਰਦਾਸਪੁਰ ਵਾਲੇ ਨੇ ਉਹ ਸ਼ਸ਼ਾ ਬੋਲਦੇ ਨੇ, ਜਿਹੜੇ ਅੰਮ੍ਰਿਤਸਰ ਵਾਲੇ ਨੇ ਥੋੜ੍ਹਾ ਜਿਹਾ ਹੋਰ ਫਰਕ ਪਾਉਂਦੇ ਨੇ, ਦੁਆਬੇ ਵਾਲੇ। ਕੋਈ ਫਰਕ ਨਹੀਂ ਹੈਗਾ। ਸ਼ਬਦ ਸ਼ਬਦ ਕਿੰਨਾ ਕੁ ਫਰਕ ਹੁੰਦਾ? ਅਰਥਾਂ 'ਚ ਅਨਰਥ ਨਹੀਂ ਹੋਣਾ ਚਾਹੀਦਾ। ਤੋ ਇਸ ਲਈ ਘੱਟ ਘੱਟ ਸ਼ਬਦ ਪਛਾਣੋ ਵਾ, ਹਰ ਘੱਟ ਦੇ ਅੰਦਰ ਉਸਦਾ ਹੁਕਮ ਵਰਤ ਰਿਹਾ, ਹਰ ਘੱਟ ਦੇ ਅੰਦਰ ਉਹ ਬੈਠਾ ਹੋਇਆ। ਬਸ ਗੁਰਦੇਵ ਕਹਿੰਦੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ, ਆਪਣੇ ਅੰਦਰ ਵੇਖੋ। ਗੁਰੂ ਤੇਗ ਬਹਾਦਰ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ, ਆਖਿਆ ਜਨ ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਮਿਟੇ ਨਾ ਭਰਮ ਕੀ ਕਾਈ, ਮਿਟੇ ਨਾ ਭਰਮ ਕੀ ਕਾਈ। ਬਾਹਰ ਭੀਤਰ ਏਕੋ ਜਾਨੋ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ। ਲਓ ਅਗਲੀ ਪੰਕਤੀ ਧਿਆਨ ਨਾਲ ਸੁਣੋ ਜੀ।
ਸਤ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ।
ਉਹ ਸੱਚੇ ਦੇ ਸ਼ਬਦ ਨੂੰ ਪਛਾਣੋ, ਹੁਕਮ ਨੂੰ ਪਛਾਣੋ। ਇੱਥੇ ਹੁਣ ਸ਼ਬਦ ਦਾ ਅਰਥ ਹੁਕਮ ਹੋ ਗਿਆ। ਇਹੀ ਸ਼ਬਦ ਬਾਣੀ ਦਾ ਸ਼ਬਦ ਵੀ ਹੈ, ਜੋ ਮੈਂ ਬੋਲਦਾ ਉਹ ਵੀ ਸ਼ਬਦ ਹੈ। ਇਹ ਬਾਣੀ ਪੜ੍ਹਿਆ ਪਤਾ ਲੱਗਦਾ। ਪਾਤਸ਼ਾਹ ਕਹਿੰਦੇ ਨੇ ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਤੋ ਹੋਈ। ਸਾਰੇ ਸੰਸਾਰ ਦੇ ਅੰਦਰ ਉਹਦਾ ਹੁਕਮ ਵਰਤ ਰਿਹਾ। ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਭਾਈ, ਹੁਕਮ ਨੂੰ ਪਛਾਣੋ। ਜਿਹੜਾ ਹੁਕਮ ਨੂੰ ਪਛਾਣ ਲਏਗਾ ਉਹਦੀ ਹਉਮੈ ਮੁੱਕ ਜਾਏਗੀ। ਰੋਜ਼ ਤੁਸੀਂ ਪੜ੍ਹਦੇ ਹੋ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ। ਜੇ ਬੁਝੈ, ਪੜ੍ਹੇ ਨਹੀਂ ਸੁਣੇ ਨਹੀਂ, ਬੁਝੈ ਤਾਂ ਹੋਮੇ ਕਹੇ ਨਾ ਕੋਏ, ਉਹਦੀ ਹੋਮੇ ਮੁੱਕ ਜਾਏ। ਅਤੇ ਹੋਮੇ ਦੀ ਸਾਰੇ ਪੁਆੜੇ ਨੇ, ਹੋਮੇ ਨੇ ਤੁਹਾਨੂੰ ਰੱਬ ਤੋਂ ਦੂਰ ਕੀਤਾ ਹੋਇਆ। ਤਾਂ ਗੁਰੂ ਪਾਤਸ਼ਾਹ ਕਹਿਣ ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ। ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਨਾ, ਉਹਨੂੰ ਦੂਰ ਨਾ ਪਛਾਣੋ। ਉਹਨੂੰ ਤੇ ਘੱਟ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਉਹਨੂੰ ਹਾਜ਼ਰ ਨਾਜ਼ਰ ਸਮਝਣਾ ਕਰੋ।
ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ।
ਜਿਹੜਾ ਭਾਈ ਉਸ ਪਰਮੇਸ਼ੁਰ ਦੇ ਨਾਮ ਨੂੰ ਧਿਆਏਗਾ, ਸਿਮਰਨ ਕਰੇਗਾ, ਯਾਦ ਰੱਖੇਗਾ। ਅੱਜ ਸਿਮਰਨ ਦੀ ਪੱਤੀ ਉੱਤੇ ਵੀ ਬੜਾ ਉਲਝੇਵਾਂ ਪੈਦਾ ਹੋ ਗਿਆ। ਸਿਮਰਨ ਕਿਵੇਂ ਕਰੀਏ? ਮੈਂ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਭਾਈ, ਉਠਤ ਬੈਠਤ ਸੋਵਤ ਅਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਹਰ ਵੇਲੇ ਉਸ ਨੂੰ ਗਾਓ। ਗੁਰੂ ਅਮਰਦਾਸ ਜੀ ਨੂੰ ਪੁੱਛੋ ਤਾਂ ਕਮਾਲ ਹੀ ਕਰ ਦਿੰਦੇ। ਉਹ ਆਉਂਦੇ ਨੇ ਮੈਂ ਤੁਹਾਨੂੰ ਸਿਮਰਨ ਦੀ ਜਾਚ ਦੱਸਾਂ, ਜੇ ਤੁਸੀਂ ਸੱਚਮੁੱਚ ਸਿਮਰਨ ਕਰਨਾ ਚਾਹੁੰਦੇ ਹੋ ਤਾਂ ਮੈਂ ਦੱਸ ਦੇਣਾ। ਇਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਅਮਰਦਾਸ ਦੇ ਬਚਨਾਂ ਤੋਂ ਲੱਭਿਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਗੁਰੂ ਅਮਰਦਾਸ ਜੀ ਕਹਿੰਦੇ, ਜੇ ਤੁਸੀਂ ਸਿਮਰਨ ਕਰਨਾ ਤਾਂ ਤਿੰਨ ਭੱਬੇ ਯਾਦ ਕਰ ਲਓ। ਪੈ ਵਿੱਚ ਬੈਸੈ ਪੈ ਰਹੇ, ਪੈ ਵਿੱਚ ਕਮਾਵੇ ਕਾਰ। ਜਿੱਥੇ ਬੈਠੋ ਉਹਦੇ ਪੈ ਵਿੱਚ ਬੈਠੋ, ਜਿੱਥੇ ਰਹੋ ਉਹਦੇ ਪੈ ਵਿੱਚ ਰਹੋ। ਜਿਹੜੀ ਕਾਰ, ਜਿਹੜੀ ਉਪਜੀਵਕਾ ਦੀ ਕਿਰਤ ਤੁਹਾਡੇ ਜਿੰਮੇ ਲੱਗ ਗਈ ਹੈ, ਉਹਨੂੰ ਪੈ ਵਿੱਚ ਕਰੋ। ਇਹ ਸਿਮਰਨ, ਜੇ ਉਹ ਸਿਮਰਨ ਜਿਹੜਾ ਸੌਂਦੇ ਵਾਹਵਾ ਉੱਚ ਰਹਿ, ਸੌਂਦੇ ਵਾਹਵਾ ਉੱਚ ਰਹਿ, ਸੌਂਦੇ ਉੱਠਦੇ ਵੀ ਵਾਹ ਕਰੇਣ, ਉੱਠਦੇ ਵੀ ਵਾਹ ਕਰੇਣ। ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇ। ਭਾਈ ਬਹੁਤਾ ਕੁਝ ਨਹੀਂ ਨਾ ਯਾਦ ਕਰ ਸਕਦੇ, ਕੋਈ ਗੱਲ ਨਹੀਂ, ਆਹ ਬਾਬੇ ਦੀਆਂ ਤਿੰਨ ਗੱਲਾਂ ਯਾਦ ਕਰ ਲਓ। ਪੈ ਵਿੱਚ ਬੈਸੈ ਪੈ ਰਹੇ, ਪੈ ਵਿੱਚ ਬੈਸੈ ਪੈ ਰਹੇ। ਪੈ ਵਿੱਚ ਕਮਾਵੇ ਕਾਰ, ਪੈ ਵਿੱਚ ਕਮਾਵੇ ਕਾਰ। ਇਹ ਮੈਂ ਸਮਝਦਾ ਸਾਡਾ ਸੁਭਾਅ ਹੈ ਨਿਆਣਿਆਂ ਵਰਗਾ, ਬੱਚਿਆਂ ਵਰਗਾ। ਅਸੀਂ ਇਹਨਾਂ 'ਚ ਫਿਰ ਕੀ ਹੋ ਜਾਏਗਾ, ਇਹ ਸਾਡੀ ਆਦਤ ਹੈਗੀ। ਜਿਵੇਂ ਮਾਂ ਕਹੇ ਨਾ ਪੁੱਤਰ ਨੂੰ, ਬੇਟਾ ਕੰਮ, ਮੰਮੀ ਫਿਰ ਕੀ ਦਿਓਗੇ, ਫਿਰ ਕੀ ਮਿਲੇਗਾ, ਇਹ ਸਾਡਾ ਸੁਭਾਅ ਹੈ। ਅਤੇ ਗੁਰੂ ਅਮਰਦਾਸ ਜੀ ਜਾਣਦੇ ਨੇ, ਕਹਿੰਦੇ ਦੇਖੋ, ਜੇ ਤੁਸੀਂ ਇਹ ਤਿੰਨੇ ਭੱਬੇ ਯਾਦ ਕਰ ਲਓਗੇ, ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ, ਇੱਥੇ ਦਾ ਮਤਲਬ ਇਸ ਜੀਵਨ ਵਿੱਚ ਤੁਹਾਨੂੰ ਸੁੱਖ ਮਿਲੇ, ਵਡਿਆਈਆਂ ਮਿਲਣਗੀਆਂ। ਭੈੜਾ ਕੰਮ ਕਰਨਾ ਨਹੀਂ, ਲੋਕ ਤੁਹਾਡੀ ਉਪਮਾ ਕਰਨਗੇ ਅਤੇ ਸੁੱਖ ਮਿਲੇਗਾ। ਅਤੇ ਦਰਗਾਹ ਮੋਖ ਦੁਆਰ, ਦਰਗਾਹ ਮੋਖ ਦੁਆਰ, ਲਓ ਪਾਤਸ਼ਾਹ ਕਹਿੰਦੇ, ਨਾਮ ਧਿਆਏ ਤਾਂ ਸੁੱਖ ਪਾਏ, ਬਿਨ ਨਾਮੈ ਪਿੜ ਕਾਚੀ। ਪਿੜ ਕਹਿੰਦੇ ਨੇ ਉਸ ਅਖਾੜੇ ਨੂੰ ਜਿੱਥੇ ਕੁਸ਼ਤੀ ਕੀਤੀ ਜਾਂਦੀ ਹੈ, ਜਿੱਥੇ ਕਬੱਡੀ ਖੇਡੀ ਜਾਂਦੀ, ਕਈ ਕੁ ਖੇਡਾਂ, ਉਹਨੂੰ ਪਿੜ ਕਹਿੰਦੇ। ਇਹ ਸੰਸਾਰ ਵੀ ਪਿੜ ਹੈ, ਜਿਹੜੇ ਨਾਮ ਧਿਆਉਣਗੇ ਉਹ ਸੁੱਖ ਪਾਉਣਗੇ, ਜਿਹੜੇ ਨਹੀਂ ਧਿਆਉਣਗੇ ਉਹ ਇਸ ਪਿੜ ਵਿੱਚ ਕੱਚੇ ਰਹਿ ਜਾਣਗੇ, ਉਹ ਪੁੱਗਣਗੇ ਨਹੀਂ, ਉਹ ਜੰਮਣ ਮਰਨ ਦੇ ਗੇੜੇ ਵਿੱਚ ਪਏ ਰਹਿਣਗੇ।
ਜਿਨ ਸਾਪੀ ਵਿਧ ਜਾਣੈ ਸੋਈ, ਕਿਆ ਕੋ ਕਹੈ ਵਖਾਣੋ।
ਇੱਥੇ ਫਿਰ ਜਿੰਦੇ ਨਨੇ ਨੂੰ ਸਿਆਰੀ, ਜਿਸ ਪਰਮਾਤਮਾ ਨੇ ਸ੍ਰਿਸ਼ਟੀ ਥਾਪੀ ਹੈ, ਇਹਦੇ ਰਚਣ ਦੀ, ਇਹਦੇ ਨਾਸ ਕਰਨ ਦੀ ਵਿਧ ਤਾਂ ਉਹ ਆਪ ਹੀ ਜਾਣਦਾ। ਬਾਬੇ ਨੇ ਤਾਂ ਸਾਡੇ ਗਲੋਂ ਮੁਕਾ, ਉਹਨਾਂ ਕਿਹਾ ਇਸ ਪਾਸੇ ਟਾਈਮ ਨਾ ਗਵਾਇਆ ਕਰੋ। ਕੋਈ ਪੁੱਛੇ ਜੀ ਰੱਬ ਨੇ ਕਦੋਂ ਦੁਨੀਆ ਬਣਾਈ, ਕਦੋਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਆਪ ਹੀ ਜਾਣਦਾ, ਆਪਾਂ ਕੀ ਲੈਣਾ ਇਹਦੇ 'ਚੋਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ। ਬਸ ਜਿਨ੍ਹਾਂ 'ਤੇ ਕਿਰਪਾ ਕਰ ਦਿੰਦਾ ਉਹ ਇਹਨਾਂ ਝੰਝਟਾਂ ਵਿੱਚ ਨਹੀਂ ਪੈਂਦੇ। ਉਹ ਕਹਿੰਦੇ ਜਿਨ ਥਾਪੀ ਵਿਧ ਜਾਣੈ ਸੋਈ, ਕਿਆ ਕੋ ਕਹਿ ਵਖਾਣੋ। ਇਹਦੇ ਬਾਰੇ ਕੀ ਕੋਈ ਬਿਆਨ ਕਰੇਗਾ, ਜੋ ਕਰੇਗਾ ਥੋੜ੍ਹਾ ਕਰੇਗਾ, ਅਧੂਰਾ ਕਰੇਗਾ, ਮੁੱਕ ਜਾਏਗਾ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਇਹ ਲੇਖਾ ਲਿਖਣ ਵਾਲੀ ਸਾਡੇ ਵਸਤੀ ਗੱਲ ਨਹੀਂ, ਆਖਿਆ ਇਹ ਵਾਹਿਗੁਰੂ ਆਪ ਹੀ ਜਾਣਦਾ ਹੈ।
ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ।
ਆਖਿਆ ਜਿਸ ਪਰਮਾਤਮਾ ਨੇ ਜਗ ਥਾਪ ਬਣਾਇਆ ਹੈ, ਥਾਪ ਦੇ ਪੱਪੇ ਨੂੰ ਸਿਆਰੀ, ਜਿਨ ਜਗ ਥਾਪ ਇੱਥੇ ਵਿਸਰਾਮ ਦੇਣਾ, ਫਿਰ ਵਤਾਇਆ ਜਾਲੋ। ਹੁਣ ਇੱਥੇ ਜਾਲ ਦੇ ਲੱਲੇ ਨੂੰ ਔਂਕੜ ਵੀ ਹੈ ਅਤੇ ਹੋੜਾ ਵੀ ਹੈ। ਜਿਹੜੇ ਪਾਠ ਕਰਨ ਵਾਲੇ ਨੇ ਉਹਨਾਂ ਲਈ ਇਹ ਦੱਸਣਾ ਬਹੁਤ ਜ਼ਰੂਰੀ ਹੈ ਵੀ ਇੱਥੇ ਜਾਲ ਵੀ ਹੈ, ਔਂਕੜ ਵੀ ਹੈ ਅਤੇ ਹੋੜਾ ਵੀ। ਬੋਲੀਏ ਕਿਹੜਾ? ਇਹ ਗੁਰੂ ਗ੍ਰੰਥ ਸਾਹਿਬ ਦੀ ਇੱਕ ਨਿਯਮਾਵਲੀ ਹੈ, ਇਹ ਅਸਲ ਦੇ ਉਲਟ ਬੋਲਣਾ। ਇੱਥੇ ਅੱਖਰ 'ਤੇ ਹੈ ਜਾਲ, ਪਰ ਇੱਥੇ ਬੋਲਣਾ ਜਾਲੋ। ਜਿਨ ਜਗ ਥਾਪ ਵਤਾਇਆ ਜਾਲੋ, ਜਿਸ ਨੇ ਆਪ ਹੀ ਜਗਤ ਨੂੰ ਬਣਾਇਆ ਅਤੇ ਆਪ ਹੀ ਇਹ ਮਾਇਆ ਦੇ ਮੋਹ ਦਾ ਜਾਲ ਪਾ ਦਿੱਤਾ, ਅਤੇ ਇਸ ਜਾਲ ਵਿੱਚ ਅਸੀਂ ਸਾਰੇ ਉਲਝ ਗਏ। ਸੋ ਸਾਹਿਬ ਪਰਵਾਣੋ, ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹ ਆਪ ਹੀ ਪਰਮਾਣੀ ਕੇ ਸਾਰੀ ਖੇਡ ਦੇ ਖੇਡਣ ਵਾਲਾ ਹੈ।
ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਦਰ ਹੈ ਸੰਸਾਰੂਆ।
ਇੱਥੇ ਬਾਬਾ ਦਾ ਮਤਲਬ ਹੈ ਭਾਈ, ਸਾਨੂੰ ਸਾਰਿਆਂ ਨੂੰ ਕਿਹਾ ਹੇ ਭਾਈ ਆਇਆ ਹੈ ਉੱਠ ਚੱਲਣਾ। ਜਿਹੜਾ ਇਸ ਸੰਸਾਰ 'ਚ ਆਇਆ ਉਸਨੇ ਉੱਠ ਕੇ ਚੱਲਣਾ ਹੈ, ਅਤੇ ਅੱਧ ਪੰਦਰ ਹੈ ਸੰਸਾਰੋ ਵਾ। ਇਹ ਜਿਹੜਾ ਸੰਸਾਰ ਹੈ, ਇਹ ਜਿਹੜਾ ਵਾ ਵਾ ਆ ਰਿਹਾ ਨਾ, ਇਹ ਕਵਿਤਾ ਦਾ ਤੋਲ ਹੈ। ਇਹਨੂੰ ਕਹਿੰਦੇ ਨੇ ਕਾਫੀਆ ਰਦੀਫ, ਇਹ ਹੈ ਤੁਕਾਂਤ ਪੂਰਾ ਕਰਨ ਦੀ ਗੱਲ। ਸ਼ਬਦ ਸੰਸਾਰ ਹੀ ਹੈ। ਆਖਿਆ ਆਇਆ ਹੈ ਉੱਠ ਚੱਲਣਾ, ਅੱਧ ਪੰਦਰ ਹੈ ਸੰਸਾਰੋ। ਇਹ ਸੰਸਾਰ ਦੇ ਜੀਵ ਜੰਮਣ ਮਰਨ ਦੇ ਚੱਕਰ ਵਿੱਚ ਫਸੇ ਨੇ, ਅੱਧ ਵਿਚਾਲੇ ਲਟਕ ਰਹੇ ਨੇ।
ਸਿਰ ਸਿਰ ਸੱਚੜਾ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋਆ।
ਫਿਰ ਸਿਰ ਦੇ ਰਾਰੇ ਨੂੰ ਸਿਆਰੀ ਹੈ। ਹੁਣ ਉਹ ਸਿਆਰੀ ਬੋਲ ਨਹੀਂ ਸਕਦੇ, ਉਹਦਾ ਅਰਥ ਹੈ ਸਿਰ ਦੇ ਉੱਤੇ, ਹਰ ਜੀਵ ਦੇ ਉੱਤੇ ਉਸਨੇ ਲਿਖ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀ। ਇਹ ਉਹ ਆਪ ਹੀ ਜਾਣਦਾ, ਕੁਦਰਤ ਕੌਣ ਕਹਾਂ ਵੀ ਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ। ਆਖਿਆ ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ। ਜਿਹੜਾ ਸਾਡੇ ਪੁਰਬਲੇ ਜਨਮ ਦੇ ਕੀਤੇ ਹੋਏ ਕਰਮ ਨੇ, ਹੁਣ ਕਈ ਲੋਕ ਇੱਥੇ ਉਲਝ ਜਾਂਦੇ, ਕਈ ਉਲਝਾ ਰਹੇ ਨੇ, ਉਹ ਜੀ ਕੋਈ ਲਿਖਿਆ ਲੁਖਿਆ ਨਹੀਂ ਹੈਗਾ ਜੀ, ਕੋਈ ਐਤਨ ਭਾਈ, ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਹੋ ਗਏ ਹੋ, ਇਹੋ ਜਿਹੀਆਂ ਗੁਸਤਾਖੀ ਭਰੀਆਂ ਗੱਲਾਂ ਕਿਉਂ ਕਰਦੇ? ਗੁਰੂ ਸਾਹਿਬ ਲਿਖ ਰਹੇ ਨੇ ਕਿ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਹ ਦੁੱਖ ਸੁੱਖ ਜਿਹੜਾ ਹੈ ਸਾਡੇ ਸਿਰ 'ਤੇ ਲਿਖਿਆ ਹੋਇਆ ਹੈ।
ਦੁੱਖ ਸੁੱਖ ਜੀਆ ਜਿਹਾ ਕੀਆ, ਸੋ ਨਿਭੈ ਜੀ ਨਾਲੇ।
ਆਖਿਆ ਜੋ ਕੁਝ ਅਸੀਂ ਕੀਤਾ ਹੈ ਉਸ ਕੀਤੇ ਦੇ ਅਨੁਸਾਰ ਇਹ ਦੁੱਖ ਅਤੇ ਸੁੱਖ ਸਾਡੇ ਨਾਲ ਨੇ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਨਿਭੈ ਜੀ ਨਾਲੇ, ਉਹ ਇਸ ਜਿੰਦ ਦੇ ਨਾਲ ਨਿਭੇਗਾ।
ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ।
ਆਖਿਆ ਜੀਵ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਹੀ ਕਾਰ। ਹੁਣ ਦੇਖੋ, ਇੱਕ ਗੱਲ ਨੂੰ ਖੋਲ੍ਹਣ ਲਈ ਸਮਾਂ ਤਾਂ ਚਾਹੀਦਾ, ਪਰ ਸਮਾਂ ਅਸੀਂ ਕਰ ਲੈਂਦੇ ਹਾਂ ਸੀਮਤ, ਅਤੇ ਸੀਮਤ ਸਮੇਂ ਵਿੱਚ ਉਹਨੂੰ ਖੋਲ੍ਹਣਾ ਕੋਈ ਵਕਤਾ ਵੀ ਹੋਵੇ ਕੋਈ ਫੂਕ ਮਾਰ ਕੇ ਨਹੀਂ ਸਮਝਾ ਸਕਦਾ। ਇਹ ਜਿਹੜੀ ਕਰਮ ਫਿਲੋਸਫੀ ਹੈ ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਜ਼ਿਕਰ ਆਉਂਦਾ, ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਪਿਆਰਿਓ ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਆਖਿਆ ਵਾਹਿਗੁਰੂ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਰਦਾ, ਵਾਹਿਗੁਰੂ ਕਿਸੇ ਨਾਲ ਕੋਈ ਵੈਰ ਨਹੀਂ ਕਮਾਉਂਦਾ। ਇਹ ਤਾਂ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਉਹਨੇ ਦੁੱਖ ਅਤੇ ਸੁੱਖ ਨਾਲ ਲਿਖ ਦਿੱਤੇ ਹਨ, ਅਤੇ ਉਹ ਸਾਡੇ ਨਾਲ ਚੱਲਣਗੇ, ਉਹ ਸਾਨੂੰ ਚੱਲਣੇ ਪੈਣਗੇ।
ਆਪ ਨਿਰਾਲਮ ਧੰਦੇ ਬਾਧੀ ਕਰ ਹੁਕਮ ਛਡਾਵਣ ਹਾਰੋ।
ਹਾਂ, ਇਸ ਸ੍ਰਿਸ਼ਟੀ ਵਿੱਚ ਪਰਮਾਤਮਾ ਆਪ ਨਿਰਾਲਮ ਹੈ, ਨਿਰਾਲਾ ਹੈ, ਨਿਰਲੇਪ ਹੈ। ਇਹ ਸੰਸਾਰ ਜਿਤਨਾ ਸ੍ਰਿਸ਼ਟੀ ਹੈ ਧੰਦੇ ਬਾਂਧੀ, ਧੰਦੇ ਧੰਦੇ ਦੇ ਧੰਦੇ ਨੂੰ ਦੋ ਲਾਵਾਂ, ਧੰਦੇ ਵਿੱਚ ਬੰਨ ਦਿੱਤੀ ਹੈ। ਆਪ ਉਹ ਬਿਲਕੁਲ ਨਿਰਾਲਮ ਹੈ, ਪਰ ਜਿਹਨਾਂ ਉੱਤੇ ਉਹਦੀ ਮਿਹਰ ਹੋ ਜਾਂਦੀ ਹੈ, ਜਿਵੇਂ ਹੁਣ ਤੁਸੀਂ ਸਤਸੰਗਤ ਵਿੱਚ ਆਏ ਹੋ, ਤੁਸੀਂ ਬਾਣੀ ਦੀ ਗੱਲ ਸੁਣ ਲਈ, ਗੱਲ ਸਮਝ ਵਿੱਚ ਆ ਗਈ, ਤੁਸੀਂ ਉਹਦੇ 'ਤੇ ਅਮਲ ਕਰਨ ਲੱਗ ਪਏ, ਉਹਦੀ ਬਖਸ਼ਿਸ਼ ਹੋ। ਕਰ ਹੁਕਮ ਛਡਾਵਣ ਹਾਰੋ, ਉਹ ਆਪਣੇ ਹੁਕਮ ਦੁਆਰਾ, ਮੈਂ ਤਾਂ ਬਾਣੀ ਵਿੱਚੋਂ ਪੜ੍ਹਿਆ, ਪਾਤਸ਼ਾਹ ਕਹਿੰਦੇ ਜਦੋਂ ਉਹ ਟੁੱਟਦਾ ਹੈ ਨਾ ਕਿਸੇ 'ਤੇ, ਪਤਾ ਕੀ ਕਰਦਾ, ਕਰ ਕਿਰਪਾ ਸਤਸੰਗ ਮਿਲਾਇਆ, ਕਰ ਕਿਰਪਾ ਸਤਸੰਗ ਮਿਲਾਇਆ। ਬਸ ਆ ਉਹਦੀ ਕਿਰਪਾ ਹੋ ਗਈ। ਲੱਖਾਂ ਕਰੋੜਾਂ ਲੋਕ ਗੁਰੂ ਕੇ ਹੁਕਮ ਨੂੰ ਸੁਣ ਲਈ ਚੌਕੜਾ ਮਾਰ ਕੇ ਬੈਠੇ, ਉਹਦੀ ਕਿਰਪਾ ਹੋ ਗਈ ਹੈ। ਅਤੇ ਜਿਹਨਾਂ ਉੱਤੇ ਫਿਰ ਉਹ ਕਿਰਪਾ ਕਰਦਾ ਹੈ, ਕਰ ਹੁਕਮ ਛਡਾਵਣ ਹਾਰੋ, ਉਹਨਾਂ ਨੂੰ ਸਮਝ ਆ ਜਾਂਦੀ ਹੈ, ਉਹਦੀ ਸ਼ਰਨ ਵਿੱਚ ਆ ਜਾਂਦੇ ਨੇ। ਮੈਂ ਕਹਿੰਦਾ ਹੁੰਦਾ ਵੀ ਜੇ ਕਿਸੇ ਸ਼ਾਹ ਦਾ ਲੇਖਾ ਦੇਣਾ ਹੋਵੇ, ਜੇ ਤਾਂ ਜਾਓ ਤੀਂਗੜ ਆਕੜ, ਜਾ ਜੋ ਕਰਨੀ ਕਰ ਲੈ, ਨਹੀਂ ਦਿੰਦੇ ਆਉਂਦਾ ਚੰਗਾ ਫਿਰ। ਅਤੇ ਜੇ ਕੁਝ ਦੇ ਦਿਓ ਤਾਂ ਕੁਝ ਹੱਥ ਜੋੜ ਦਿਓ, ਮਹਾਰਾਜ ਕਿਰਪਾ ਕਰਿਓ, ਅਸੀਂ ਪੂਰੇ ਨਿਭਣ ਜੋਗੇ ਨਹੀਂ ਹੈਗੇ। ਅਤੇ ਜੇ ਸ਼ਾਹ ਦੀ ਕਿਰਪਾ ਹੋ ਜਾਵੇ ਤਾਂ ਉਹ ਫਿਰ ਲੀਕ ਵੀ ਫੇਰ ਦਿੰਦਾ। ਪਰ ਅਸੀਂ ਆਕੜਦੇ ਵੀ ਹਾਂ, ਗੁਰੂ ਦੀ ਗੱਲ ਵੀ ਨਹੀਂ ਮੰਨਦੇ। ਕਰ ਹੁਕਮ ਛਡਾਵਣ ਹਾਰੋ, ਉਹ ਫਿਰ ਆਪਣੀ ਰਹਿਮਤ ਕਰਕੇ ਛਡਾ ਵੀ ਦਿੰਦਾ ਹੈ।
ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਦੂਜੇ ਭਾਏ ਵਿਕਾਰੋ।
ਭਾਈ ਟਾਲ ਮਟੋਲ ਨਾ ਕਰੋ, ਅੱਜ ਕੱਲ੍ਹ ਕਰਦੇ। ਮੈਂ ਦੇਖਦਾ ਹਾਂ ਪ੍ਰਚਾਰਕ ਹੋਣ ਦੇ ਨਾਤੇ ਹਰ ਇੱਕ ਦੀ ਪ੍ਰੇਰਨਾ ਪ੍ਰਚਾਰ, ਉਹ ਜੀ ਕੋਈ ਗੱਲ ਨਹੀਂ, ਹਾਲੀ ਅੰਮ੍ਰਿਤ ਛਕ ਲਾਂਗੇ ਜੀ, ਹਾਲੀ ਖਾਣ ਪੀਣ ਦਾ ਟਾਈਮ ਹੈ ਜੀ, ਫਿਰ ਕੋਈ ਆਖੇਗਾ ਜੀ ਹੁਣ ਫਿਰ ਅੱਗੇ ਹੀ ਚੱਲ ਕੇ ਛਕ ਲਾਂਗੇ ਜੀ, ਉਜਤਾਂ ਕਰੀ ਜਾਂਦੇ। ਅਤੇ ਗੁਰੂ ਸਾਹਿਬ ਕਹਿ ਰਹੇ ਨੇ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਇਹ ਤੁਹਾਡੇ ਟਾਲ ਮਟੋਲ ਕਰਦਿਆਂ ਕਰਦਿਆਂ ਨਾ ਉਹ ਦਿਨ ਆ ਜਾਣਾ, ਫਿਰ ਕੱਖ ਨਹੀਂ ਬਣਨਾ ਤੁਹਾਡਾ। ਫਿਰ ਆਉਂਦੇ ਨਾ ਬੂਹੇ ਆਈ ਜੰਜ ਅਤੇ ਵਿਨੋ ਕੁੜੀ ਦੇ ਕੰਨ, ਅੱਗ ਲੱਗੀਆਂ ਫਿਰ ਖੂਹ ਪੱਟੋ ਪੱਟਿਆ ਜਾਂਦਾ, ਫਿਰ ਨਹੀਂ ਗੱਲ ਬਣਨੀ। ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ ਅਤੇ ਦੂਜੇ ਭਾਏ ਵਿਕਾਰੋ, ਇਹ ਜਿੰਨੀ ਤੁਸੀਂ ਮਾਇਆ ਵਿੱਚ ਜ਼ਿਆਦਾ ਫਸੋਗੇ, ਇਹ ਵਿਕਾਰ ਹੀ ਵਿਕਾਰ ਪੈਦਾ ਹੋਣਗੇ।
ਜਮ ਮਾਰਗ ਪੰਥ ਨਾ ਸੁਜਈ, ਉੱਜੜ ਅੰਧ ਗੁਬਾਰੋਆ।
ਮੈਂ ਕਿਸੇ ਵਿਸ਼ੇਸ਼ ਵਿਅਕਤੀ ਦਾ ਜ਼ਿਕਰ ਤਾਂ ਨਹੀਂ ਕਰਦਾ, ਪਰ ਮੈਨੂੰ ਇਹ ਦੁੱਖ ਜ਼ਰੂਰ ਹੈ ਭਾਈ, ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਸਵਾਰਨ ਲਈ, ਸਮਝਾਉਣ ਲਈ ਬੜਾ ਕੁਝ ਲਿਖਿਆ, ਪਰ ਅਸੀਂ ਆਉਂਦੇ ਹਾਂ ਜੀ ਕੋਈ ਜਮ ਜੁੰਮ ਨਹੀਂ ਹੈਗਾ ਜੀ, ਅਤੇ ਆਹ ਕੀ ਲਿਖਿਆ। ਪਾਤਸ਼ਾਹ ਕਹਿੰਦੇ ਨੇ ਯਾਦ ਰੱਖੋ, ਉਸ ਵੇਲੇ ਫਿਰ ਕੱਖ ਨਹੀਂ ਬਣਨਾ ਤੁਹਾਡੇ ਕੋਲ, ਉਦੋਂ ਤਾਂ ਫਿਰ ਚੋਟਾਂ ਹੀ ਪੈਣੀਆਂ ਨੇ, ਉਦੋਂ ਤਾਂ ਵਾਰੀ ਨਹੀਂ ਆਉਣੀ ਹੈਗੀ। ਪਾਤਸ਼ਾਹ ਕਹਿੰਦੇ ਨੇ ਜਮ ਮਾਰਗ ਪੰਥ ਨਾ ਸੁਝਈ, ਜਮਾਂ ਦੇ ਮਾਰਗ 'ਤੇ ਚੱਲਦਿਆਂ ਫਿਰ ਰਸਤਾ ਨਹੀਂ। ਇੱਥੇ ਦੋਵੇਂ ਅੱਖਰ ਆਏ ਨੇ, ਮਾਰਗ ਵੀ ਆਇਆ ਪੰਥ ਵੀ ਆਇਆ, ਮਾਰਗ ਦਾ ਮਤਲਬ ਵੀ ਰਸਤਾ ਅਤੇ ਪੰਥ ਦਾ ਮਤਲਬ ਵੀ ਰਸਤਾ। ਫਿਰ ਉਦੋਂ ਰਾਹ ਨਹੀਂ ਨਜ਼ਰ ਆਉਣਾ, ਜਿਵੇਂ ਅਸੀਂ ਨਾ ਵੀ ਜਦੋਂ ਪੈਂਦੀਆਂ ਨੇ ਫਿਰ ਰਾਹ ਨਹੀਂ ਲੱਭਦਾ। ਜਮ ਮਾਰਗ ਪੰਥ ਨਾ ਸੁਝਈ, ਫਿਰ ਉੱਜੜ ਅੰਧ ਗੁਬਾਰੋ, ਉੱਥੇ ਤਾਂ ਫਿਰ ਅੰਧੇਰਾ ਹੀ ਅੰਧੇਰਾ। ਜਦੋਂ ਸੰਨ ਤੋਂ ਚੋਰ ਫੜਿਆ ਜਾਏ ਨਾ, ਫਿਰ ਕੋਈ ਲਿਹਾਜ਼ ਨਹੀਂ ਕਰਦਾ, ਫਿਰ ਤਾਂ ਜਿਹੜਾ ਆਉਂਦਾ ਦੇ ਜੁੱਤੀ ਦੇ ਜੁੱਤੀ, ਫਿਰ ਉੱਥੇ ਕਹਿਣ ਜੋਗੀ ਗੁੰਜਾਇਸ਼ ਹੀ ਨਹੀਂ। ਪਾਤਸ਼ਾਹ ਕਹਿੰਦੇ ਸਮੇਂ ਨਾਲ ਸੰਭਲੋ, ਸਮੇਂ ਨਾਲ ਹੋਸ਼ ਵਿੱਚ ਆਓ, ਆਪਣੇ ਆਪ ਨੂੰ ਸੰਭਾਲੋ। ਜਮ ਮਾਰਗ ਪੰਥ ਨਾ ਸੁਝੇ, ਉੱਜੜ ਅੰਧ ਗੁਬਾਰੋ। ਹਾਂਜੀ,
ਨਾ ਜਲ ਲੇਫ ਤੁਲਾਈਆ, ਨਾ ਭੋਜਨ ਪਰਕਾਰੋਆ।
ਆਖਿਆ ਉੱਥੇ ਨਾ ਕਿਸੇ ਨੇ ਠੰਡਾ ਫਰਿੱਜ ਦਾ ਪਾਣੀ ਦੇਣਾ, ਨਾ ਉੱਥੇ ਲੇਫ 'ਤੇ ਤਲਾਈਆਂ ਹੋਣਗੀਆਂ, ਤੇ ਨਾ ਤਰ੍ਹਾਂ ਤਰ੍ਹਾਂ ਦੇ ਭੋਜਨ ਤੇ ਖਾਣੇ ਹੋਣਗੇ। ਹੁਣ ਕਈ ਵਾਰੀ ਨਾ ਕਈ ਬੰਦੇ ਗਿਆਨੀ ਜੀ ਹੁੰਦਾ ਹੈ ਸਭ ਕੁਝ, ਮੈਂ ਕਿਹਾ ਜੀ ਹਾਲੀ ਮੈਂ ਦੇਖਿਆ ਨਹੀਂ ਤੇ ਗੁਰੂ ਮੈਨੂੰ ਨਾ ਹੀ ਵਿਖਾਵੇ, ਮੈਂ ਤੇ ਗੁਰੂ ਦੇ ਦੱਸੇ ਰਾਹ ਤੇ ਚੱਲਣਾ, ਮੈਨੂੰ ਗੁਰੂ ਉੱਥੇ ਕਿਉਂ ਭੇਜੇਗਾ। ਉਲਟੀਆਂ ਗੱਲਾਂ ਕਰਨਗੇ ਪਾਤਸ਼ਾਹ ਜੋ ਕਹਿ ਰਹੇ ਨੇ, ਭਾਈ ਜੇ ਮਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸ਼ਾ, ਜੇ ਪੈਂਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਧ ਤੇਰਾ ਕੋ ਨਾ ਸਿਜਾਨੂ ਹਰ ਕਾ ਨਾਮ ਤੈ ਨਾਲ ਪਛ। ਭਾਈ ਆਪਣੇ ਜੀਵਨ ਨੂੰ ਸਵਾਰੀਏ, ਹੁਜਤਾ ਨਾ ਕਰੀਏ। ਪਾਤਸ਼ਾਹ ਕਹਿਣ ਨਾ ਜਲ ਲੇਫ ਤੁਲਾਈਆਂ ਉੱਥੇ ਨਾ ਭੋਜਨ ਪ੍ਰਕਾਰੋਵਾ, ਆ ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਉੱਥੇ ਕਿਸੇ ਨੇ ਨਹੀਂ ਦੇਣੇ।
ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ,
ਨਾ ਉੱਥੇ ਭੋਜਨ ਨਾ ਕਿਸੇ ਨੇ ਭਾਉ, ਪ੍ਰੇਮ ਵੀ ਨਹੀਂ ਕਰਨਾ, ਇਹ ਵੀ ਨਹੀਂ ਕਹਿਣਾ ਜੀ ਆਓ ਜੀ ਬੈਠੋ ਜੀ, ਨਾ ਨਾ। ਉੱਥੇ ਤਾਂ ਜਿਹੜਾ ਜਿਹਨੇ ਗਲਤ ਕੰਮ ਕੀਤਾ ਹੋਵੇ ਥਾਣੇ ਚਲੇ ਜਾਓ, ਉਹਨੂੰ ਕੋਈ ਕੁਰਸੀ ਦਿੰਦਾ ਰੋਏ ਉੱਧਰ ਬੈਠ ਉੱਧਰ ਬੈਠ, ਉੱਥੇ ਨਹੀਂ ਕਿਸੇ ਨੇ ਆਦਰ ਦੇਣਾ। ਇਹ ਸਭ ਕੁਝ ਸਾਨੂੰ ਸਵਾਰਨ ਲਈ ਪਾਤਸ਼ਾਹ ਦੱਸ ਰਹੇ ਨੇ, ਅਸੀਂ ਅੱਗੋਂ ਹੁਜਤਾਂ ਕਰੀ ਜਾਂਦੇ ਹਾਂ। ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ। ਹਾਂਜੀ,
ਗਲ ਸੰਗਲ ਸਿਰ ਮਾਰੇ ਉਭੋ ਨਾ ਦਿਸਾ ਘਰ ਬਾਰੋ,
ਨਾ ਉੱਥੇ ਤੁਹਾਨੂੰ ਗਲ ਸੰਗਲ, ਹੁਣ ਗਲ ਦੇ ਲੱਲੇ ਨੂੰ ਸਿਹਾਰੀ ਹੈ, ਗਲ ਵੀ ਤਾਂ ਸੰਗਲ ਪਾਇਆ ਹੋਵੇਗਾ, ਔਰ ਉੱਤੋਂ ਪੈਂਦੀਆਂ ਹੋਣਗੀਆਂ ਜੁੱਤੀਆਂ। ਸਿਰ ਮਾਰੇ ਉਭੋ ਨਾ ਦਿਸਾ ਘਰ ਬਾਰੋ, ਉੱਥੇ ਫਿਰ ਨਾ ਘਰ ਨਾ ਬਾਰ ਨਾ ਜਨਾਨੀ ਨਾ ਪੁੱਤਰ ਨਾ ਧੀਆਂ, ਕੱਖ ਨਹੀਂ ਨਜ਼ਰ ਆਉਣਾ, ਕਿਸੇ ਨੇ ਸਾਥ ਨਹੀਂ ਦੇਣਾ। ਹਾਂਜੀ,
ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ,
ਆਹ ਜਿਹੜਾ ਅੱਖਰ ਨਾ ਇਬ ਕੇ ਰਾਹੇ, ਇਹਨੂੰ ਸਮਝ ਲਓ। ਇਹ ਇਬ ਮੈਂ ਕਿਉਂਕਿ ਅੰਬਾਲੇ ਪੜ੍ਹਿਆ, ਉੱਧਰ ਦੇ ਲੋਕਾਂ 'ਚ ਆਮ ਕਹਿੰਦੇ ਇਬ ਕਰਕੇ ਦਿਖਾ, ਇਬ ਤੂੰ ਇੱਧਰ ਆ ਜਾ, ਹੈ ਇਬ ਮੈਨੂੰ ਹੁਣ, ਇਹ ਹੁਣ ਫੌਰੀ ਤੌਰ 'ਤੇ ਜੇ ਆਖੋਗੇ ਨਾ ਵੀ ਅਸੀਂ ਬੀਜ ਲਈਏ, ਰਾਹੇ ਦਾ ਮਤਲਬ ਬੀਜਣਾ, ਇਬ ਕੇ ਰਾਹੇ ਜੰਮਣ ਨਾਹੀਂ, ਜਦੋਂ ਪੈਂਦੀਆਂ ਹੋਣਗੀਆਂ ਫਿਰ ਕੱਖ ਨਹੀਂ ਬਣਨਾ। ਭਾਈ ਹੁਣ ਤੁਹਾਡੇ ਕੋਲ ਸਮਾਂ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹੋ, ਨਿਤਨੇਮ ਕਰੋ, ਸੇਵਾ ਕਰੋ, ਫਿਰ ਤਾਂ ਗੱਲ ਜਾਏਗੀ ਬਣ। ਅਤੇ ਜੇ ਆਖੋਗੇ ਐਨ ਮੌਕੇ 'ਤੇ ਫਿਰ ਇਬ ਕੇ ਰਾਹੇ ਜੰਮਣ ਨਾਹੀਂ ਪਛਤਾਣੇ ਸਿਰ ਭਾਰੋ, ਫਿਰ ਸਿਰ 'ਤੇ ਭਾਰ ਹੋਵੇਗਾ ਅਤੇ ਪਛਤਾਵੇ ਤੋਂ ਬਿਨਾਂ ਕੱਖ ਪੱਲੇ ਨਹੀਂ ਪਏ।
ਬਿਨ ਸਾਚੇ ਕੋ ਬੇਲੀ ਨਾਹੀਂ ਸਾਚਾ ਇਹੋ ਵਿਚਾਰੋ,
ਲਓ ਇਹ ਜੇ ਵਿਚਾਰ ਸੱਚਾ, ਮਰਜ਼ੀ ਹੈ ਸੁਣ ਕੇ ਪੱਲੇ ਬੰਨ ਲਓ, ਮਰਜ਼ੀ ਹੈ ਨਾ ਬੰਨ, ਇਹ ਸੱਚਾ ਵਿਚਾਰ ਹੈ। ਉੱਥੇ ਕਿਸੇ ਨੇ ਕੋਈ ਸਾਥੀ ਨਹੀਂ ਬਣਨਾ ਬਿਨ ਸੱਚੇ ਤੋਂ, ਬਿਨ ਸਾਚੇ ਕੋ ਬੇਲੀ ਨਾਹੀਂ ਸਾਚਾ ਇਹ ਵਿਚਾਰੋ।
ਬਾਬਾ ਰੋਵਹਿ ਰਵਹਿ ਸੋ ਜਾਣੀਐ, ਮਿਲ ਰੋਵੈ ਗੁਣ ਸਾਰੇ ਵਾ।
ਆਖਿਆ ਜਿਹੜੇ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਰਵੇ, ਰਵੇ ਦਾ ਮਤਲਬ ਉਹਨੂੰ ਯਾਦ ਕਰਨਗੇ, ਸੋ ਜਾਣੀਐ ਉਹਦੇ ਨਾਲ ਜੁੜ ਜਾਣਗੇ। ਇਹ ਕੰਮ ਇਵੇਂ ਹੀ ਊਠ ਅੜਾਉਂਦੇ ਹੀ ਲੱਦੀਂਦੇ ਨੇ। ਇਹ ਜਿਹੜਾ ਅਸੀਂ ਕਹਿੰਦੇ ਹਾਂ ਨਾ ਜੀ ਆਹ ਮੁੰਡਾ ਵਿਆਹ ਲਈਏ, ਕੁੜੀ ਆ ਜਾਏਗੀ, ਨੂੰਹ ਆ ਜਾਏਗੀ, ਰੋਟੀਆਂ ਪਕਾਏਗੀ, ਅਸੀਂ ਗੁਰਦੁਆਰੇ ਜਾਵਾਂਗੇ, ਪਤਾ ਨਹੀਂ ਉਹਨੇ ਆਉਂਦਿਆਂ ਸਾਰੀ ਚੁੱਲ੍ਹਾ ਚੌਟਾ ਵਖਰ ਕਰੇ, ਫਿਰ ਕੀ ਕਰੋਗੇ, ਪਹਿਲਾਂ ਹੀ ਕਰੋ। ਕਬੀਰ ਜੀ ਦਾ ਕਹਿਣਾ ਯਾਦ ਰੱਖਿਆ ਕਰੋ, ਕਬੀਰ ਕੀਚੜ ਆਟਾ ਗਿਰ ਭਰਿਆ, ਕਿਛੂ ਨਾ ਆਇਓ ਹਾਥ, ਪੀਸਦ ਪੀਸਦ ਚਾਬਿਆ, ਸੋਈ ਨਿਭਿਆ ਸਾਥ, ਨਾਲ ਦੀ ਨਾਲ ਹੀ ਕਰੀ ਚੱਲੋ, ਟਾਲ ਮਟੋਲ ਮਤ ਕਰੋ। ਹਾਂਜੀ,
ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ।
ਜਿਹੜੇ ਮਾਇਆ ਦੇ ਮੋਹ ਵਿੱਚ ਮੁੱਠੇ ਹੋਏ ਰੋਂਦੇ ਨੇ, ਹਰ ਵੇਲੇ ਮਰੂ ਮਰੂ ਕਰੀ ਜਾਂਦੇ, ਜਦੋਂ ਪੁੱਛੋ ਨਹੀਂ ਕੁਝ ਹੈ ਨਹੀਂ ਜੀ, ਕੋਈ ਬਣਦਾ ਨਹੀਂ। ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਬੰਦੇ ਰੋਂਦੇ ਹੀ ਸੰਸਾਰ ਤੋਂ ਤੁਰ ਜਾਂਦੇ ਹਨ।
ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ।
ਆਖਿਆ ਧੰਦਾ ਰੋਵੈ, ਉਹ ਸਾਰੀ ਉਮਰ ਧੰਦੇ ਕਰਦਿਆਂ ਹੀ ਮਰ ਜਾਂਦੇ, ਮੈਲ ਨਾ ਧੋਵੈ, ਜਿਹੜੀ ਵਿਕਾਰਾਂ ਦੀ ਲੱਗੀ ਹੋਈ ਮੈਲ ਹੈ ਉਸ ਪਾਸੇ ਧੋਣ ਦਾ ਧਿਆਨ ਹੀ ਨਹੀਂ ਹੈਗਾ। ਪਰ ਯਾਦ ਰੱਖੋ ਸੁਪਨੰਤਰ ਸੰਸਾਰੋ, ਇਹ ਸੰਸਾਰ ਸੁਪਨੇ ਦੀ ਖੇਡ ਹੈ, ਜਿਵੇਂ ਸੁਪਨੇ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੀਆਂ ਖੇਡਾਂ ਖੇਡਦੇ ਹਾਂ, ਸੁਪਨੇ 'ਚ ਕੀ ਕੁਝ ਵੇਖਦੇ ਹਾਂ, ਪਰ ਜਦੋਂ ਅੱਖ ਖੁੱਲਦੀ ਹੈ ਬਸ ਸੁਪਨਾ ਖਤਮ। ਇਹ ਜੇ ਸੰਸਾਰ ਦੀ ਖੇਡ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਰੇ ਨਰ ਇਹ ਸਾਚੀ ਜੀ ਜਾਨ ਧਾਰ, ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ।
ਜੋ ਬਾਜੀ ਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ।
ਜਿਵੇਂ ਬਾਜੀਗਰ ਆਉਂਦਾ ਡੁਗਡੁਗੀ ਵਜਾਉਂਦਾ, ਲੋਕ ਇਕੱਠੇ ਹੋ ਜਾਂਦੇ ਨੇ ਤਮਾਸ਼ਾ ਕਰਦਾ, ਐਂ ਲੋਕ ਉਹਦੇ 'ਚ ਫਸ ਜਾਂਦੇ। ਇਹ ਸੰਸਾਰ ਵੀ ਬਾਜੀਗਰ ਦੀ ਬਾਜੀ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਕਲਾਈ, ਸਾਂਗ ਉਤਾਰ ਥੰਮੇ ਉਪਾ ਸਾਰਾ, ਤਬ ਏਕੋ ਏਕ ਅਹੰਕਾਰ। ਭਾਈ ਉਸ ਇੱਕ ਨਾਲ ਜੁੜੀਏ ਅਤੇ ਇਹ ਬਾਜੀਗਰ ਦੀ ਖੇਡ। ਭਗਤ ਕਬੀਰ ਜੀ ਦੇ ਕਹਿੰਦੇ ਕਹੋ ਕਬੀਰ ਬਾਜੀ ਜਗ ਭਾਈ, ਬਾਜੀਗਰ ਸਮੇਂ ਪ੍ਰੀਤ ਬਣਿਆ। ਲੋਕਾਂ ਨੂੰ ਬਾਜੀ ਚੰਗੀ ਲੱਗੀ ਹੈ, ਮੈਨੂੰ ਬਾਜੀਗਰ ਚੰਗਾ ਲੱਗਿਆ। ਇਹ ਸੰਸਾਰ ਬਾਜੀਗਰ ਦਾ ਤਮਾਸ਼ਾ ਹੈ। ਉਹ ਬਾਜੀਗਰ ਵਾਹਿਗੁਰੂ ਆਪ ਹੈ, ਉਹਦੇ ਨਾਲ ਆਪਾਂ ਪ੍ਰੇਮ ਪਾਉਣਾ ਕਰੀਏ।
ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ।
ਆਖਿਆ ਚਤੁਰਾਈਆਂ ਸਿਆਣਪਾਂ ਛੱਡੋ, ਉਹ ਆਪ ਹੀ ਮਾਰਗ ਪਾਵਣ ਹਾਰ ਹੈ, ਆਪ ਹੀ ਮਿਹਰ ਕਰਦਾ ਹੈ, ਅਸੀਂ ਉਹਦੀ ਸ਼ਰਨ ਵਿੱਚ ਪੈ ਜਾਈਏ। ਬਸ ਇਹ ਆਖੀਏ ਪਾਤਸ਼ਾਹ, ਭੁੱਲੇ ਹਾਂ ਚੁੱਕੇ ਹਾਂ ਤੇਰੇ ਹਾਂ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਮਿਹਰ ਕਰ ਦਿਓ ਸਾਡੇ, ਮਿਹਰ ਕਰ ਦਿਓ। ਹੋਰ ਚਤੁਰਾਈਆਂ ਚਲਾਕੀਆਂ ਨਾਲ ਬਾਤ ਨਹੀਂ ਬਣਨੀ।
ਨਾਮ ਰੱਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਭਾਏ।
ਨਾਮ ਰੱਤੇ, ਨਾਮ ਦੇ ਮੰਮੇ ਨੂੰ ਸਿਹਾਰੀ, ਜਿਹੜੇ ਨਾਮ ਦੇ ਵਿੱਚ ਰੰਗੇ ਗਏ, ਗੁਰ ਪੂਰੈ ਰਾਖੇ, ਉਹਨਾਂ ਨੂੰ ਗੁਰੂ ਪੂਰੇ ਨੇ ਰੱਖ ਲਿਆ, ਬਚਾ ਲਿਆ। ਉਹ ਇਹਨਾਂ ਸਾਰੀਆਂ ਸੰਤਾਂ ਆ ਜੋ ਕੁਝ ਬਿਆਨ ਕੀਤਾ, ਇਹਨਾਂ ਕਸ਼ਟਾਂ ਤੋਂ ਬਚ ਗਏ ਔਰ ਉਹ ਆਪਣੇ ਜੀਵਨ ਵਿੱਚ ਹੀ ਸੱਚੇ ਨਾਲ ਸਮਾ ਗਏ। ਕਿਵੇਂ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰੂ। ਹੁਣ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਅਖੀਰਲੀਆਂ ਪੰਕਤੀਆਂ ਸ਼੍ਰਵਣ ਕਰ ਲਓ ਜੀ।
ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰਪੂਰੈ ਰਾਖੇ, ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।